ਪੱਬਾ ਭੇਦ ਹੈ ਭੇਦ ਮਿਲਾਵਾ।
ਬੱਬੇ ਅੱਖਰ ਦੁਆਰਾ ਕਹਿੰਦੇ ਪੱਬਾ ਭੇਦ ਹੈ ਭੇਦ ਮਿਲਾਵਾ, ਜਿਹੜਾ ਭੇਦ ਹੈ ਨਾ, ਭੇਦ ਭਰਮ ਕਰਤੱਵ ਭਰਮ ਪੁੰਨ ਧਰਮ ਸੰਗ ਵਕਾਰ ਬ੍ਰਹਮ ਜਗ ਸਤ ਭਰਮ ਪੰਚੋ ਭਰਮ ਸੰਸਾਰ। ਭੇਦ ਭਰਮ ਹੀ ਪਹਿਲਾਂ ਜੀਵ ਈਸ਼ ਦਾ ਭੇਦ, ਜੀਵ ਜੀਵ ਜੜ ਦਾ ਭੇਦ, ਜੜ ਜੜ ਦਾ ਭੇਦ, ਜੀਵ ਜੀਵ ਦਾ ਭੇਦ, ਜੜ ਈਸ਼ ਦਾ ਭੇਦ, ਇਹ ਪੰਜ ਪ੍ਰਕਾਰ ਦਾ ਜਿਹੜਾ ਭੇਦ ਹੈ, ਇਸ ਨੂੰ ਜਿਸ ਵਕਤ ਪਰਮੇਸ਼ੁਰ ਦੇ ਨਾਲ ਮਿਲਾਵਾ ਹੁੰਦਾ ਹੈ ਉਦੋਂ ਇਸ ਭੇਦ ਦੇ ਤਾਂ ਭੇਦ ਦਿੰਦਾ ਦਿਨ ਦਿੰਦਾ ਹੈ। ਸੋ ਭੇਦ ਨੂੰ ਭੇਦ ਦਿੰਦਾ ਹੈ, ਦਿਨ ਦਿੰਦਾ ਹੈ, ਪੰਜ ਪ੍ਰਕਾਰ ਦਾ ਭੇਦ ਨਹੀਂ ਰਹਿੰਦਾ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਬਿੰਬ ਪ੍ਰਤਿਬਿੰਬ ਲੋਹਿਤ ਸਫਟਕ, ਜਿਸ ਪ੍ਰਕਾਰ ਪ੍ਰਤਿਬਿੰਬ ਬਿੰਬੀ ਸੂਰਜ ਜਿਹੜਾ ਆਕਾਸ਼ ਚ ਹੈ, ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਈਏ, ਉਹਨਾਂ ਸਾਰਿਆਂ ਸੂਰਜ ਦਾ ਪ੍ਰਤਿਬਿੰਬ ਪੈਂਦਾ ਹੈ। ਇਸੇ ਪ੍ਰਕਾਰ ਪ੍ਰਤਿਬਿੰਬਵਾਦੀ ਜਿਹੜੇ ਹਨ ਵਿਦੰਤੀ, ਉਹ ਕਹਿੰਦੇ ਅੰਤਾਕਰਨ ਜਿਹੜਾ ਹੈ ਇਹ ਇੱਕ ਘੜੇ ਦੀ ਨਿਆਈ ਹੈ, ਜਿਹੜੇ ਕਾਮ ਤੇ ਕਰਮ ਹੈ ਇਹਦੀ ਪਾਣੀ ਦੀ ਨਿਆਈ ਹੈ, ਯਤਨ ਦਾ ਜਿਹੜਾ ਭਾਸ਼ ਪੈਂਦਾ ਹੈ ਇਹ ਪ੍ਰਤਿਬਿੰਬ ਹੈ, ਇਹ ਪ੍ਰਤਿਬਿੰਬਵਾਦੀ ਉਹਨੂੰ ਜੀਵ ਕਹਿੰਦੇ ਹਨਗੇ। ਸੋ ਇਸ ਪ੍ਰਕਾਰ ਬਿੰਦੀ ਦੇ ਵਿੱਚ ਮੇਲ ਕਰਕੇ ਪ੍ਰਤਿਬਿੰਬ ਪੁਣਾ ਬਾਅਦ ਕਰਕੇ, ਜਿਵੇਂ ਸ਼ੀਸ਼ੇ ਜਦੋਂ ਮੂੰਹ ਵੇਖੀਦਾ ਹੈ ਉਸ ਵੇਲੇ ਸਾਧ ਸੰਗਤ ਜੀ ਪ੍ਰਤਿਬਿੰਬ ਪੁਣੇ ਨੂੰ ਬਾਅਦ ਕੇ ਆਪਦਾ ਮੂੰਹ ਵੇਖੀਦਾ ਹੈ, ਇਹ ਮੇਰਾ ਮੂੰਹ ਦਿਸ ਰਿਹਾ ਹੈ, ਪ੍ਰਤਿਬਿੰਬ ਨਹੀਂ ਸਮਝੀਦਾ। ਇਸੇ ਪ੍ਰਕਾਰ ਪ੍ਰਤਿਬਿੰਬ ਪੁਣਾ ਜਿਹੜਾ ਅਵਿਦਿਆ ਕਰਕੇ ਪ੍ਰਤੀਤ ਹੋ ਰਿਹਾ ਨਾਨਾ ਜੀਵ, ਇਹਨੂੰ ਭੇਦ ਕਰਕੇ ਭੇਦਾਂ ਮੇਲ ਕਰਕੇ ਉਸ ਵਿੱਚ ਮਿਲਾਵਾ ਹੁੰਦਾ ਹੈ।
ਅਬ ਪਾਉ ਭਾਨ ਭਰੂਸਾ ਆਵਾ,
ਅਬ ਪਾਉ ਇਉਂ ਭੇਦ ਭਰਮ ਚੱਕਿਆ ਜਾਂਦਾ ਹੈ, ਅਬ ਪਾਉ ਭਾਨ ਭਰੋਸੋ ਆਵਾ। ਹੁਣ ਪਾਉ ਜਿਹੜਾ ਹੈ ਭਾਨ ਭੰਨ ਦਿੱਤਾ ਹੈ, ਜਿੰਨਾ ਸੱਤ ਪ੍ਰਕਾਰ ਦਾ ਪੈ ਸੀ, ਜੇ ਪੈ ਪੈ ਪਰ ਲੋਕ ਪੈ ਜਾਣਗੇ, ਇਹਨਾਂ ਜਾ ਤਾਂ ਰੱਖਿਆ ਗੋਦ ਪੈ ਪਾਤਰ ਪੈ ਸਾਧ, ਇਸ ਭੈ ਨੂੰ ਭੰਨ ਦਿੱਤਾ ਹੈ। ਕਦੋਂ ਕਹਿੰਦੇ ਭਰੋਸੋ ਆਵਾ, ਜਦੋਂ ਸੱਚੇ ਪਾਤਸ਼ਾਹ ਦੇ ਭਰੋਸਾ ਆ ਗਿਆ, ਫਿਰ ਸਾਰਾ ਭੈ ਭੱਜ ਗਿਆ, ਨਿਵਰਤ ਹੋ ਗਿਆ। ਆਪੋ ਭਾਨ ਭਾਨ ਨਾਲ ਸੂਰਜ ਜਿਵੇਂ ਚੜ੍ਹ ਜਾਂਦਾ ਹੈ, ਇਸ ਪ੍ਰਕਾਰ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੇ ਭਰਮ ਅੰਧੇਰਾ, ਉਹ ਭਾਨ ਪ੍ਰਤੀਤ ਕਰਨ ਵਾਲਾ ਜੋ ਹੈ ਅਸਲੀ ਭਾਂਤੀ ਪ੍ਰੇਤਾ ਰੂਪ, ਉਹ ਭਾਨ ਪ੍ਰਤੀਤ ਹੋਇਆ ਆ ਸੂਰਜ ਦੀ ਨਿਆਈ। ਤੇ ਉਸ ਵੇਲੇ ਜਿਹੜਾ ਜੰਮਣ ਮਰਨ ਦਾ ਭੈ ਅਗਿਆਨ ਦੇ ਹਨੇਰੇ ਕਰਕੇ ਸੀ, ਉਹ ਭੰਨ ਦਿੱਤਾ ਹੈ। ਭਰੋਸਾ ਆਵਾ, ਜਦੋਂ ਗੁਰਾਂ ਦੇ ਉਪਦੇਸ਼ ਉੱਤੇ ਭਰੋਸਾ ਆ ਗਿਆ, ਉਦੋਂ ਸਖਿਆਤ ਹੋ ਗਿਆ ਪਰਮੇਸ਼ਰ। ਸੂਰਜ ਤੋਂ ਚੜ੍ਹੇ ਜਿਵੇਂ ਰਾਤ ਨਾਸ ਹੋ ਜਾਂਦੀ ਹੈ, ਐ ਵਿਦਿਆ ਨਾਸ ਹੋ ਗਈ, ਦਮ ਪਖੰਡੇ ਤਾਰੇ ਛਪ ਗਏ, ਮਾਇਆ ਦਾ ਮੋਹ ਰੂਪੀ ਚੰਦਰਮਾ ਵੀ ਫਿੱਕਾ ਪੈ ਗਿਆ, ਐਸਾ ਭਰੋਸਾ ਆ ਗਿਆ।
ਜੋ ਬਾਹਰ ਸੋ ਭੀਤਰ ਜਾਣਿਆ,
ਜਿਹੜਾ ਬਾਹਰ ਬ੍ਰਹਿਮੰਡਾਂ ਖੰਡਾਂ ਚ ਪਰਮੇਸ਼ਰ ਹੈ, ਉਹ ਭੀਤਰ ਹਿਰਦੇ ਦੇ ਅੰਦਰ ਜਾਣ ਲਿਆ। ਜੋ ਬਾਹਰ ਸੰਸਾਰ ਦੇ ਅੰਦਰ ਹੈ, ਬ੍ਰਹਿਮੰਡਾਂ ਤੋਂ ਸਾਰਿਆਂ ਤੋਂ, ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਈਆ, ਜਿਹੜਾ ਸਾਰਿਆਂ ਦੇ ਪਾਪਾਂ ਤੋਂ ਪੁੰਨਾਂ ਤੋਂ ਬਾਹਰ ਹੈ, ਉਹਨੂੰ ਭੀਤਰ ਅੰਦਰਲਾ ਜੋਤੀ ਸਰੂਪ ਸਾਖੀ ਰੂਪ ਕਰਕੇ ਜਾਣ ਲਿਆ।
ਭਇਆ ਭੇਦ,
ਜਿਹੜਾ ਬਾਹਰ ਬ੍ਰਹਿਮੰਡਾਂ ਵਿੱਚ ਹੈ, ਉਹ ਭੀਤਰ ਪਿੰਡ ਸਰੀਰ ਦੇ ਅੰਦਰ ਜਾਣ ਲਿਆ ਹੈ।
ਭਇਆ ਭੇਦ ਭੂਪਤ ਪਹਿਚਾਨਿਆ,
ਜਦੋਂ ਗੁਰਾਂ ਦੇ ਸ਼ਬਦ ਦੁਆਰਾ ਭੇਤ ਪ੍ਰਾਪਤ ਹੋਇਆ, ਸਾਂਝ ਪਈ, ਤਾਂ ਭੂਪਤ ਪ੍ਰਿਥਵੀ ਦਾ ਪਤੀ ਜੋ ਈਸ਼ਰ ਮਾਇਆ ਸਬਲ ਕਹਾਉਣ ਵਾਲਾ ਹੈ, ਉਹ ਆਪਣਾ ਆਪ ਰੂਪ ਕਰਕੇ ਪਛਾਣ ਲਿਆ ਹੈ।
ਮੰਮਾ ਮੂਲ ਗਹਿਆ ਮਨ ਮਨ,
ਮੰਮੇ ਅੱਖਰ ਦੁਆਰਾ ਕਹਿੰਦੇ ਭਾਈ ਜਿਨ੍ਹਾਂ ਮੂਲ ਰੂਪ ਨੂੰ ਗ੍ਰਹਿਣ ਕਰ ਲਿਆ, ਉਹਨਾਂ ਮਨ ਮੰਨ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਜੋ ਸਭ ਗੁਰਮਤੀ ਰੰਗ ਮਾਣ। ਇਸ ਪ੍ਰਕਾਰ ਮੂਲ ਰੂਪ ਕੌਣ, ਕਾਰਨ ਰੂਪ ਜੋ ਪਰਮੇਸ਼ਰ ਹੈ ਸਾਰਿਆਂ ਦਾ, ਉਸ ਦੀ ਜਦੋਂ ਕੇਸ ਨੂੰ ਗ੍ਰਹਿਣ ਕਰ ਲਿਆ ਤੇ ਮਨ ਉਸ ਰੂਪ ਚ ਮੰਨ ਗਿਆ ਹੈ। ਮੂਲ ਜੋ ਅਗਿਆਨ ਹੈ ਉਹ ਗਿਆਨ ਕਰਕੇ ਜਦੋਂ ਗਹਿਆ ਪਕੜ ਲਿਆ, ਮਨ ਮੰਨ ਗਿਆ ਸਰੂਪ ਚ। ਮੂਲ ਜਿਹੜੀ ਮਾਇਆ ਹੈ ਇਹਦੇ ਵੱਲੋਂ ਮਨ ਨੂੰ ਉਪਰਾਮ ਕਰ ਲੂ, ਗਹਿਆ ਪਕੜਿਆ ਜਦੋਂ, ਮਨ ਬ੍ਰਹਮ ਵਿੱਚ ਮੰਨ ਗਿਆ। ਮੂਲ ਜੋ ਸਾਰਿਆਂ ਦਾ ਅਧਿਸ਼ਟਾਨ ਸਰੂਪ ਹੈ, ਉਸ ਨੂੰ ਗੁਰਾਂ ਦੇ ਸ਼ਬਦ ਦੁਆਰਾ ਜਦੋਂ ਹਿਰਦੇ ਗ੍ਰਹਿਣ ਕੀਤਾ ਤੇ ਮਨ ਉਸ ਸਰੂਪ ਚ ਮੰਨ ਗਿਆ ਹੈ।
ਮਰਮੀ ਹੋਏ ਸੋ ਮਨ ਕਉ ਜਾਨ,
ਜਿਹੜਾ ਭਾਈ ਮਰਮੀ ਭੇਤੀ ਹੋਵੇ ਗੁਰਾਂ ਦੇ ਸ਼ਬਦ ਦੁਆਰਾ, ਉਹ ਮਨ ਕੋ ਜਾਣੇ, ਮਨ ਦੇ ਮੰਦੇ ਸੁਭਾਅ ਨੂੰ ਮਾਰਨ ਜਾਣਦਾ ਹੈ, ਉਹ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਗੁਰਾਂ ਦੇ ਮੰਤਰ ਦੁਆਰਾ ਜਾਣ ਲੈਂਦਾ ਹੈ।
ਮਤ ਕੋਈ ਮਨ ਮਿਲਤਾ ਬਿਲ ਮਾਵੈ।
ਕਬੀਰ ਜੀ ਕਹਿੰਦੇ ਮਤਾਂ ਕੋਈ ਮਨ ਜੋ ਸ਼੍ਰੋਮਣੀ ਪਰਮੇਸ਼ਰ ਹੈ ਉਹਦੇ ਚ ਮਿਲਣ ਵਾਸਤੇ ਬਿਲ ਮਾਵੈ, ਦੇਰ ਨਾ ਕੋਈ ਕਰੇ। ਮਨ ਦੁਆਰਾ ਮਨ ਦੇ ਅੰਦਰ ਹੀ ਹੈ ਪਰਮੇਸ਼ਰ, ਮਨ ਮੈਂ ਆਪ ਮਨ ਆਪਣੇ ਮਾਂ ਹੈ। ਜਿਵੇਂ ਮਨ ਸਾਰੀਆਂ ਇੰਦਰੀਆਂ ਨੂੰ ਜਾਣਦਾ ਹੈ, ਮਨ ਨੂੰ ਕੋਈ ਇੰਦਰੀ ਨਹੀਂ ਜਾਣਦੀ, ਇਵੇਂ ਸਾਰਿਆਂ ਦੇ ਮਨਾਂ ਨੂੰ ਪਰਮੇਸ਼ਰ ਜਾਣਦਾ ਹੈ ਅਤੇ ਮਨ ਨਹੀਂ ਉਸ ਨੂੰ ਜਾਣ ਸਕਦਾ। ਜਦੋਂ ਮਨ ਉਸ ਪਰਮੇਸ਼ਰ ਚ ਮਿਲ ਜਾਂਦਾ ਹੈ ਤੇ ਦੇਰ ਨਾ ਕਰੇ ਕੋਈ, ਜਦੋਂ ਮਨ ਸਾਰੇ ਵਾਸ਼ਨਾ ਛੱਡ ਕੇ, ਮੋਹ ਛੱਡ ਕੇ, ਧਰਮ ਛੱਡ ਕੇ, ਭੇਦ ਛੱਡ ਕੇ ਪਰਮੇਸ਼ਰ ਦੇ ਨਾਲ ਮਿਲਣਾ ਚਾਹੇ, ਦੇਰ ਨਹੀਂ ਕਰਨੀ ਚਾਹੀਦੀ। ਫਿਰ ਖਬਰਾ ਹੋ ਜਾ ਸਮਾਂ ਜ਼ਿੰਦਗੀ ਚਾਹ ਕੇ ਪ੍ਰਾਪਤ ਹੋਵੇ ਕਿ ਨਾ ਹੋਵੇ।
ਮਗਨ ਭਇਆ ਤੇ ਸੋ ਸੱਚ ਪਾਵੈ।
ਜਦੋਂ ਮਨ ਮਗਨ ਮਸਤ ਹੋ ਜਾਏਗਾ ਉਦੋਂ ਸੱਚ ਨਾਮ ਸੁਖ ਦਾ ਇਹ ਸੁਖ ਸਰੂਪ ਨੂੰ ਪਾ ਲਏਗਾ। ਜਿੰਨਾ ਚਿਰ ਮਨ ਮਸਤ ਹੋ ਕੇ ਲੱਗਦਾ ਨੀ ਇੱਧਰ, ਉਹਨਾਂ ਚਿਰ ਸੱਚੇ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਜਦੋਂ ਮਨ ਮਸਤ ਹੋ ਕੇ ਲੱਗ ਜਾਂਦਾ ਹੈ ਉਦੋਂ ਸੱਚੇ ਸਰੂਪ ਨੂੰ ਪਾ ਲੈਂਦਾ ਹੈ।
ਮੰਮਾ
ਮਨ ਦੀ ਉਹ ਬੱਚਿਆਂ ਨੂੰ ਰੋਣਾ ਤੇ ਇੱਥੇ ਗੱਲਾਂ ਥੋੜਾ ਜਿਹਾ।
ਮੰਮਾ ਮਨ ਤੇ ਕਾਜ ਹੈ।
ਮੰਮੇ ਅੱਖਰ ਦੁਆਰਾ ਕਹਿੰਦੇ ਹਨ ਹੇ ਭਾਈ,
ਮੰਮਾ ਮਨ ਤੇ ਕਾਜ ਹੈ।
ਗੁਰੂ ਜੀ ਕਹਿੰਦੇ ਮੰਮੇ ਅੱਖਰ ਦੁਆਰਾ ਮਨ ਦੇ ਰੋਕਣ ਨਾਲ ਹੀ ਕੰਮ ਹੈ।
ਮਨ ਸਾਧ ਦੇ ਸਿੱਧ ਹੋ।
ਜਦੋਂ ਮਨ ਸਾਧ ਨੂੰ ਜਿੱਤੂ ਉਹ ਸਿੱਧ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਮਨ ਦੇ ਰੋਕਣ ਨਾਲ ਹੀ ਕੰਮ ਹੈ, ਮਨ ਨੂੰ ਪਰਮੇਸ਼ੁਰ ਦੇ ਮੰਨਣ ਕਰਨ ਵਿੱਚ ਗੁਰਾਂ ਦੇ ਮੰਤਰ ਚ ਲਾਉਣ ਦਾ ਹੀ ਕੰਮ ਹੈ, ਮਨ ਸ਼੍ਰੋਮਣੀ ਪਰਮੇਸ਼ਰ ਦੇ ਨਾਲ ਲਾਉਣ ਦਾ ਕੰਮ ਹੈ ਇੱਕ ਸਾਡਾ।
ਮਨ ਸਾਧੇ ਸਿੱਧ ਹੋ।
ਮਨ ਸਾਧੇ ਜਿੱਤ ਲਵਾਂਗੇ ਉਦੋਂ ਸਿੱਧ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ।
ਮਨ ਹੀ ਮਨ ਸਿਓ ਕਹੇ ਕਬੀਰਾ।
ਕਬੀਰ ਜੀ ਕਹਿੰਦੇ ਮਨ ਹੀ ਮਨ ਸਿਓ ਕਹੇ ਕਬੀਰਾ। ਜੋ ਸਾਰਿਆਂ ਦਾ ਸ਼੍ਰੋਮਣੀ ਪਰਮੇਸ਼ਰ ਹੈ ਉਸ ਦੇ ਮਨ ਦੇ ਨਾਲ, ਉਹ ਸ਼੍ਰੋਮਣੀ ਦੇ ਨਾਲ ਹੀ ਮਨ ਜੁੜੇ। ਮਨ ਹੀ ਮਨ ਸਿਓ ਕਹੇ ਕਬੀਰਾ। ਮਨ ਜੋ ਸ਼੍ਰੋਮਣੀ ਪਰਮੇਸ਼ਰ ਹੈ ਉਹਦੇ ਮੰਨਣ ਵਿੱਚ ਹੀ ਲੱਗਾ ਰਹੇ। ਇਸ ਪ੍ਰਕਾਰ ਅਸ਼ੁੱਧ ਮਨ ਦੇ ਤਾਈਂ ਸ਼ੁੱਧ ਮਨ ਕਬੀਰ ਸਾਹਿਬ ਜੀ ਕਹਿੰਦੇ ਕਹਿੰਦਾ ਸਿੱਖਿਆ ਦਿੰਦਾ ਹੈ।
ਮਨਸਾ ਮਿਲਿਆ ਨਾ ਕੋਈ।
ਭਾਈ ਜਿੰਨਾ ਚਿਰ ਵਾਸ਼ਨਾ ਚ ਲੱਗਾ ਰਹਿੰਦਾ ਉਹਨਾਂ ਚ ਕੋਈ ਪਰਮੇਸ਼ਰ ਨੂੰ ਨਹੀਂ ਮਿਲ ਸਕਿਆ। ਸੁੱਧ ਵਿੱਚ ਲੋਕ ਈਖਣਾ ਤੀਨੀ ਮਨਸਾ ਵਾਸ਼ਨਾ ਬਣੀ ਰਹਿੰਦੀ ਜਿੰਨਾ ਚਿਰ, ਉਹਨਾਂ ਚਿਰ ਵਾਹਿਗੁਰੂ ਦੇ ਨਾਲ ਕੋਈ ਵੀ ਨਹੀਂ ਮਿਲਿਆ ਹੁਣ ਤੱਕ। ਤੇ ਮਨਸਾ ਮਿਲਿਆ ਜਦੋਂ ਮਨ ਸ਼ੁੱਧ ਹੋ ਜਾਵੇ ਉਦੋਂ ਮਨ ਸ਼ਰੀਖਾ ਕੋਈ ਚੇਲਾ ਵੀ ਨਹੀਂ ਮਿਲਿਆ ਤੇ ਮਨ ਸ਼ਰੀਖਾ ਗੁਰੂ ਵੀ ਕੋਈ ਨਹੀਂ ਮਿਲਿਆ। ਫਿਰ ਉੱਤੋਂ ਹੋ ਜਾ ਨਿਹਾਲ ਹੋ ਜਾਂਦਾ ਹੈ। ਮਨ ਮਾਨਿਆ ਤਾਂ ਹਰ ਜਾਣਿਆ
ਇਹੋ ਮਨ ਸ਼ਕਤੀ ਇਹੋ ਮਨ ਸੀ।
ਇਹ ਮਨ ਜਦੋਂ ਮਾਇਆ ਵਿੱਚ ਲੱਗ ਜਾਂਦਾ ਹੈ ਇਹੋ ਹੀ ਮਨ ਸ਼ਕਤੀ ਮਾਇਆ ਰੂਪ ਹੋ ਜਾਂਦਾ ਹੈ। ਤਾਮਸੀ ਸੁਭਾਅ ਨੂੰ ਧਾਰ ਕਰਕੇ ਕ੍ਰੋਧੀ ਹੋ ਜਾਂਦਾ ਹੈ, ਐਵੇਂ ਸੜਿਆ ਹੀ ਰਹਿੰਦਾ ਬਿਨਾਂ ਕਾਰਨ ਤੋਂ। ਇਸ ਪ੍ਰਕਾਰ ਸ਼ਕਤੀ ਤਮੋ ਗੁਣ ਦੇ ਭਾਵ ਕਰਕੇ ਲੱਗ ਕਰਕੇ ਮਨ ਸ਼ਕਤੀ ਮਾਇਆ ਰੂਪ ਬਣ ਰਿਹਾ ਹੈ।
ਇਹੋ ਮਨ ਸੀ
ਜਦੋਂ ਇਹ ਸੀਵ ਕਲਿਆਣ ਸਰੂਪ ਵੀ ਜੁੜ ਜਾਵੇ ਮਨ ਇਹੋ ਈਸ਼ਵਰ ਦਾ ਰੂਪ ਹੋ ਜਾਂਦਾ, ਇਹੋ ਹੀ ਕਲਿਆਣ ਰੂਪ ਹੋ ਜਾਂਦਾ। ਉਲਟ ਕੇ ਜਿਵੇਂ ਜਿਸ ਬੋਤਲ ਦੇ ਵਿੱਚ ਤੇਲ ਮਿੱਟੀ ਦਾ ਪਾ ਦਈਏ ਉਹ ਮਿੱਟੀ ਦੇ ਤੇਲ ਵਾਲੀ ਵੱਜਦੀ ਹੈ, ਜਦੋਂ ਉਹਦੇ ਚ ਅੰਮ੍ਰਿਤ ਭਰਦੀ ਉਹ ਅੰਮ੍ਰਿਤ ਵਾਲੀ ਬੋਤਲ ਬਣ ਜਾਂਦੀ ਹੈ। ਕਿਵੇਂ ਮਨ ਜਿਹੋ ਜਿਹਾ ਪਦਾਰਥ ਨੂੰ ਧਾਰਨ ਕਰਦਾ ਉਹ ਜਿਹਾ ਬਣ ਜਾਂਦਾ ਹੈ। ਜਦੋਂ ਮਾਇਆ ਵਿੱਚ ਜੁੜਦਾ ਹੈ ਤਿੰਨਾਂ ਗੁਣਾਂ ਜੁੜਦਾ ਹੈ ਉਦੋਂ ਮਨ ਸ਼ਕਤੀ ਮਾਇਆ ਰੂਪ ਹੋ ਜਾਂਦਾ। ਜਦੋਂ ਮਨ ਸੀਵ ਪਰਮੇਸ਼ਰ ਜੋ ਈਸ਼ਵਰ ਹੈ, ਸੀਵ ਕਲਿਆਣ ਸਰੂਪ ਹੈ ਚੇਤਨ, ਉਹਦੇ ਚ ਮਿਲਦਾ ਉਸੇ ਦਾ ਰੂਪ ਉਲਟ ਕੇ ਹੋ ਜਾਂਦਾ ਹੈ। ਮਨ ਦਾ ਸੁਭਾਵ ਹੈ ਜਿਹੜੇ ਪਦਾਰਥ ਨਾਲ ਮਿਲਦਾ ਉਹ ਰੂਪ ਹੋ ਜਾਂਦਾ ਹੈ।
ਇਹੋ ਮਨ ਪੰਜ ਤੱਤ ਕੋ ਜੀ।
ਜਦੋਂ ਇਹ ਮਨ ਪੰਜਾਂ ਤੱਤਾਂ ਦੇ ਸੁਭਾਅ ਵਿੱਚ ਲੱਗਾ ਰਹਿੰਦਾ ਫੁਰਨਾ ਉਹਦੇ ਇਹੋ ਜੀਵਕ ਹੁੰਦਾ। ਇਸ ਪ੍ਰਕਾਰ ਇਹਦਾ ਨਾਮ ਜੀਵ ਪੈ ਜਾਂਦਾ ਹੈ। ਪੰਜਾਂ ਤੱਤਾਂ ਦੀਆਂ ਖਿਲਤਾਂ ਵਿੱਚ ਸੂਖਮ ਤੱਤਾਂ ਨਾਲ ਸੂਖਮ ਸਰੀਰ ਹੈ, ਸਥੂਲ ਤੱਤਾਂ ਨਾਲ ਸਥੂਲ ਸਰੀਰ ਹੈ ਅਤੇ ਅਵਿਦਿਆ ਆਕਾਰ ਦੇ ਰੂਪ ਹੈ। ਇਸ ਪ੍ਰਕਾਰ ਇਹ ਪੰਜਾਂ ਤੱਤਾਂ ਦੇ ਸੁਭਾਵਾਂ 'ਚ ਰਲ ਕੇ ਇਹ ਜੀਵ ਕਹਾਉਂਦਾ ਹੈ ਆਪਣੇ ਆਪ ਨੂੰ।
ਇਹੋ ਮਨ ਲੈ ਜਾ ਉਨ ਮਨ ਰਹੇ।
ਜਦੋਂ ਇਸ ਮਨ ਨੂੰ ਲੈ ਕੇ ਉਨ ਮਨ ਤੁਰਿਆ ਅਵਸਥਾ 'ਚ ਰਹੇ, ਉਲਟਾ ਕੇ ਮਨ ਨੂੰ ਉਰਮਨੀ ਅਵਸਥਾ ਯੋਗੀਆਂ ਦੀ ਜਿਹੜੀ ਹੈ ਉਹ ਹੈ ਖੇਚਰੀ, ਭੂਚਰੀ, ਚਰਚਰੀ, ਅਗੋਚਰੀ, ਉਨਮਨੀ। ਪੰਜਵੀਂ ਅਵਸਥਾ ਯੋਗੀਆਂ ਨੇ ਮੰਨੀ ਹੈ। ਤੇ ਵਿਦਾਂਤੀਆਂ ਉਹਨਾਂ ਦੀ ਤੁਰੀ ਅਵਸਥਾ ਨੂੰ ਮੰਨਿਆ ਹੈ। ਇਹ ਲੈ ਮਨ,
ਇਹੋ ਮਨ ਲੈ ਜਾਓ, ਉਨ ਮਨ ਰਹਿ,
ਉਨ ਮਸਤ ਹੋ ਕੇ ਜਦੋਂ ਇਸ ਮਨ ਨੂੰ ਲੈ ਕੇ ਪਰਮੇਸ਼ੁਰ ਚ ਰਹੇ, ਉਹਨਾਂ ਨੂੰ ਉਲਟਾ ਕੇ ਮਨ ਨੂੰ ਪਰਮੇਸ਼ੁਰ ਦੇ ਮੰਨਣ ਦੇ ਵਿੱਚ ਰਹੇ, ਉਹਨਾਂ ਨੂੰ ਤੁਰਿਆ ਪਦਵੀ ਜਦੋਂ ਰਹੇ ਹੈ ਮਨ।
ਤਾਂ ਤੀਨ ਲੋਕ ਕੀ ਬਾਤਾਂ ਕਹਿ,
ਕਹਿੰਦੇ ਉਸ ਵੇਲੇ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਣ ਲੱਗ ਜਾਂਦਾ ਜੋ ਕੁਛ ਵਰਤਦਾ ਹੁੰਦਾ। ਇਸ ਜੰਤਰ ਜਾਮ ਧਾਰਕ ਸਾਰੇ ਸੁਭਾਅ ਆ ਜਾਂਦੇ ਹੈ, ਸਭ ਗੁਣੇ ਦੇ ਅੰਦਰ ਸਾਰੀਆਂ ਵਡਿਆਈਆਂ ਇਸੇ ਮਨ ਚ ਆ ਜਾਂਦੀਆਂ। ਔਰ ਤਿੰਨਾਂ ਲੋਕਾਂ ਦੀਆਂ ਵਾਸ਼ਨਾ ਜਿਹੜੀਆਂ ਫਿਰ ਕਹਿ ਕਿੱਥੇ ਰਹਿਣੀਆਂ ਸੀ ਜੋ ਤੁਰਿਆ ਪਰੇ ਟਕਾਤ ਦਾ ਉਸ ਵੇਲੇ ਵਾਤਾ ਵਾਸ਼ਨਾ ਤੇ ਗੱਲਾਂ ਬਾਤਾਂ ਵੀ ਸਾਰੀਆਂ ਤੋਂ ਰਹਿਤ ਹੋ ਜਾਂਦਾ ਕਹਿਣ ਤੋਂ।
ਜਈਆ ਜਾਓ ਜਾਨ ਹੈ ਤਾਂ ਦੁਰਮਤ ਹਨ,
ਜਈਏ ਅੱਖੋਂ ਦੁਆਰਾ ਕਹਿੰਦੇ ਜੇ ਤੂੰ ਭਾਈ ਜਾਨਣਾ ਚਾਹੁੰਦੇ ਉਸ ਪਰਮੇਸ਼ੁਰ ਨੂੰ ਤਾਂ ਖੋਟੀ ਮਤ ਮੇਟ ਦੇ ਪਿਆਰੇ ਅੰਦਰੋਂ ਆਵਦੇ
ਕਰ ਬਸ ਕਾਰਾਂ ਗਾਓ।
ਗੁਰਮਤ ਸ਼ਰਾਬ ਆਦਿਕ ਪੀਣੀ, ਚੋਰੀ ਯਾਰੀ ਠੱਗੀ ਆਦਿ ਕਰਨੀ, ਮਨ ਦੇ ਕੌਣ ਕੋ ਮਤ ਹੈ ਲੀਨੀ, ਪੜਦਾ ਨਿੰਦਿਆ ਦੱਸਦੇ ਰਾਮ ਭਗਤ ਨੇ ਕੀਨੀ।
ਕਰ ਬਸ ਕਾਇਆ ਗਾਓ,
ਕਰ ਬਸ ਕਾਇਆ ਗਾਓ, ਇਹ ਕਾਇਆ ਰੂਪੀ ਨਗਰ ਦੇ ਵਿੱਚ ਮਨ ਨੂੰ ਵਸਤ ਕਰ, ਇਹਨੂੰ ਰੋਕਣਾ ਕਰ, ਵਾਹਲੇ ਵਾਸ਼ਨਾ ਕਰਕੇ ਇਹਨੂੰ ਦੌੜਨ ਨਾ ਦੇ। ਕਰ ਬਸ ਕਾਇਆ ਗਾਓ, ਕਾਇਆ ਬੁੱਧੀ ਨੂੰ ਵੀ, ਸਰੀਰ ਰੂਪੀ ਨਗਰ ਨੂੰ ਵੀ ਅਤੇ ਮਨ ਨੂੰ ਵੀ ਬਸ ਕਰਨਾ ਕਰ, ਰੋਕਣਾ ਕਰ ਸਮਦਮ ਸਾਧਨਾ ਦੁਆਰਾ।
ਰਣ ਰੂਤੋ ਭਾਜੈ ਨਹੀਂ,
ਜਦੋਂ ਜੰਗ ਰੁਕ ਪਵੇ ਆ ਪਵੇ ਉਦੋਂ ਪਗੜਾ ਨਾ ਹੋ ਜਾਵੇ, ਕੈਰ ਨਾ ਹੋ ਜੇ,
ਸੂਰੋ ਖਾਰੋ ਨਾ,
ਤੇਰਾ ਨਾਂ ਸੂਰਮਾ ਹੋਵੇਗਾ। ਇਸੇ ਪ੍ਰਕਾਰ ਜਿਵੇਂ ਸਾਹਿਬਜ਼ਾਦਿਆਂ ਨੇ ਅੱਜ ਦੇ ਦਿਨ ਸ਼ਹੀਦੀ ਪਾਈ ਹੈ, 10 ਲੱਖ ਫੌਜ ਦਾ ਮੁਕਾਬਲਾ ਕੀਤਾ, 19 ਲੱਖ ਜਿਹੜੀ ਅਨੰਦਪੁਰ ਸਾਹਿਬ ਦੇ ਘੇਰੇ ਵਾਲੀ ਸੀ ਉਹ ਬਚੀ ਹੋਈ ਸੀ ਤੇ ਬਾਕੀ ਸਾਰੀ 10 ਲੱਖ ਤੋਂ ਬੇਖਬਰ ਆਈ ਸੀ, ਉਹਨਾਂ ਸਾਰਿਆਂ ਦਾ ਮੁਕਾਬਲਾ ਕਰਕੇ ਇਸ ਪ੍ਰਕਾਰ ਸਾਧ ਸੰਗਤ ਜੀ ਦੌੜਾ ਨਾ ਹੋਵੇ ਜਿਹੜਾ
ਸੂਰੋ ਥਾਰੋ ਨਾ,
ਤੇਰਾ ਨਾਮ ਬਈ ਸੂਰਮਾ ਬਹਾਦਰ ਤਾਂ ਹੋਵੇਗਾ। ਇਸੇ ਪ੍ਰਕਾਰ
ਰਣ ਤੋਂ ਭਾਜੈ ਨਹੀਂ,
ਜਦੋਂ ਕਾਮ ਕਰੋ ਲੋਭ ਮੋਹ ਹੰਕਾਰ ਆਦਿਕਾਂ ਦਾ ਜੰਗ ਆ ਕੇ ਰੁਕ ਪਵੇ ਉਸ ਵੇਲੇ ਭਗੌੜਾ ਨਾ ਹੋਵੇ,
ਸੂਰੋ ਥਾਰੋ ਨਾ,
ਤੇਰਾ ਵੀ ਸੂਰਮਾ ਮਨ ਨੂੰ ਜਿੱਤਣ ਵਾਲਾ, ਵਿਕਾਰਾਂ ਨੂੰ ਜਿੱਤਣ ਵਾਲਾ, ਕਹਿਤ ਕਬੀਰ ਪੰਜੋ ਚੂਰੇ ਤਿੰਨ ਤੇ ਨਾ ਪਰਮ ਪਰ ਦੂਰੇ, ਤੇਰਾ ਵੀ ਨਾਂ ਸੂਰਮਾ ਬਹਾਦਰ ਹੋ ਜਾਏਗਾ।
ਰਾਰਾ ਰਸ ਨਿਰਾਸ ਕਰ ਜਾਂਦੇ ਆ,
ਰਾਰੇ ਅੱਖਰ ਦੁਆਰਾ ਫਰਮਾਉਂਦੇ ਆ ਰਾਰਾ ਰਸ ਨਿਰਾਸ ਕਰ ਜਾਂਦੇ ਆ, ਜਿਹੜਾ ਰਸ ਰੂਪ ਪਰਮੇਸ਼ਰ ਹੈ ਉਹਨੂੰ ਇਹ ਨਿਰਾਸ ਕਰਕੇ ਸਮਝਿਆ ਹੋਇਆ ਹੈ। ਸਾਰਿਆਂ ਚ ਰਸ ਰੂਪ ਜੋ ਪਰਮੇਸ਼ਰ ਹੈ ਉਹਨੂੰ ਕਹਿੰਦਾ ਇਹਦੇ ਚ ਰਸ ਹੀ ਹੈ ਨੀ, ਪਰਮੇਸ਼ਰ ਚ ਕੋਈ ਉਹ ਸਮਝੀ ਬੈਠਾ।
ਹੋਏ ਨਿਰਾਸ ਸੋ ਰਸ ਪਹਿਚਾਨੇ ਆ,
ਜਿਹਨਾਂ ਵੱਲੋਂ ਨਿਰਾਸੇ ਹੋਣਾ ਸੀ, ਵਿਸ਼ੇ ਜਿਹੜੇ ਰਸ ਤੋਂ ਰਹਿ ਸੀ, ਵਿਖੇ ਕੁੜਤਨ ਸਗਲ ਮੈਂ ਜਗਤ ਰਹੀ ਲਪਟਾ ਹੈ, ਉਹਨੂੰ ਰਸ ਕਰਕੇ ਸਮਝੀ ਬੈਠਾ ਕਿੱਡਾ ਇਹ ਗਿਆਨੀ ਹੈ।
ਇਹ ਰਸ ਛਾਡੇ ਉਹ ਰਸ ਆਵਾ,
ਵਿਸ਼ਿਆਂ ਦਾ ਰਸ ਛੱਡੇਗਾ ਤਾਂ ਇਹਦੇ ਤਾਈ ਉਹ ਆਤਮਾ ਦਾ ਰਸ ਆ ਕੇ ਪ੍ਰਾਪਤ ਹੋਵੇਗਾ।
ਉਹ ਰਸ ਪੀਆ ਇਹ ਰਸ ਨਹੀਂ ਭਾਵ,
ਜਦੋਂ ਉਹ ਆਤਮ ਰਸ ਨੂੰ ਇਸ ਨੂੰ ਪੀਤਾ ਫਿਰ ਇਹ ਵਿਸ਼ਿਆਂ ਦਾ ਰਸ ਇਸ ਨੂੰ ਨਹੀਂ ਚੰਗਾ ਲੱਗੇਗਾ, ਫਿਰ ਫਿਰ ਪੜੋ ਹੋ ਜਾਵੇ ਤੁਕਾਂ।
ਰਾਰਾ ਰਸ ਨਿਰਾਸ ਕਰ ਜਾਂਦੇ
ਆ, ਕਹਿੰਦੇ ਸ਼ਬਦ ਸਪੂਰ ਸਪਰਸ਼ ਰੂਪ ਰਸ ਗੰਧ ਨੂੰ ਜਦੋਂ ਨਿਰਾਸ ਕਰਕੇ ਇਹਨਾਂ ਨੂੰ ਜਾਣ ਲਿਆ ਵੀ ਇਹਨਾਂ ਚ ਕੋਈ ਰਸ ਨਹੀਂ ਹੈ, ਆਨੰਦ ਨਹੀਂ ਹੈ।
ਹੋਏ ਨਿਰਾਸ ਤੋਂ ਰਸ ਪਹਿਚਾਨੇ,
ਜਦੋਂ ਇਹਨਾਂ ਰਸਾਂ ਤੋਂ ਵਿਸ਼ਿਆਂ ਤੋਂ ਨਿਰਾਸ ਹੋ ਗਿਆ ਉਦੋਂ ਰਸ ਰੂਪ ਬ੍ਰਹਮ ਨੂੰ ਇਸ ਨੂੰ ਪਛਾਣਿਆ ਹੈ।
ਇਹ ਰਸ ਛਾਡੇ ਉਹ ਰਸ ਆਵਾ,
ਇਹ ਜਿਹੜਾ ਇੰਦਰੀਆਂ ਦੇ ਵਿਸ਼ਿਆਂ ਦਾ ਰਸ ਨੇਤਰਾਂ ਦਾ ਵਿਸ਼ਾ ਹੈ ਇਹਨੂੰ ਜਦੋਂ ਛੱਡ ਦੇਵੇਗਾ ਤਾਂ ਉਹ ਆਤਮ ਆਨੰਦ ਜੋ ਗੁਪਤ ਆਉਂਦਾ ਹੈ ਇਹਦੇ ਅੰਦਰ ਪ੍ਰਗਟ।
ਉਹ ਰਸ ਪੀਆ ਇਹ ਰਸ ਨਹੀਂ ਭਾਵ,
ਉਹ ਆਤਮ ਰਸ ਉਹਨਾਂ ਨੂੰ ਪੀ ਲਿਆ ਹੈ ਆਤਮ ਆਨੰਦ, ਇਹ ਰਸ ਵਿਸ਼ੇ ਰਹਿ ਜਿਹੜਾ ਇਹ ਨੇਤਰਾਂ ਦਾ ਵਿਸ਼ਾ ਹੈ ਦਿਸਦਾ ਹੈ ਦ੍ਰਿਸ਼ ਰੂਪ ਹੈ ਇਹ ਨੀ ਫਿਰ ਇਹਨੂੰ ਪਾਉਂਦਾ ਚੰਗਾ ਨੀ ਲੱਗਦਾ ਹੈ।
ਲੱਲਾ ਐਸੇ ਲਿਵ ਮਨ ਲਾਵੇ,
ਲੱਲੇ ਅੱਖਰ ਦੁਆਰਾ ਕਹਿੰਦੇ ਇਸ ਪ੍ਰਕਾਰ ਮਨ ਦੀ ਲਿਵ ਬਿਰਤੀ ਨੂੰ परमेश्वर तरफ लौना करे ब्रह्माकार करके
अंत ना जाए परम सच पावे
अंत होर पासे ना मन दी दृष्टि जावे प्रमाण परजे निंदा सिमटी विकल्प पंजी पासी वेखण वाले पदार्थां च ਪਿਛਲੀਆਂ ਗੱਲਾਂ ਨੂੰ ਚੇਤੇ ਕਰਨ ਵਿਚ ਅਤੇ ਵਿਕਲਪ ਉਠਾਉਣ ਵਿਚ ਤੇ ਨੀਂਦ ਵਿਚ ਇਸ ਪ੍ਰਕਾਰ ਸਿਮਰਤੀ ਆਦਿਕਾਂ ਵਿਚ ਪ੍ਰਮਾਣ ਨਿੰਦਰਾ ਆਦਿਕਾਂ ਚ ਨਾ ਜਾਵੇ ਇਸ ਪ੍ਰਕਾਰ ਅੰਤ ਹੋਰ ਪਾਸੇ ਨਾ ਜਾਣ ਦੇਵੇ
ਪਰਮ ਸੱਚ ਪਾਵੇ
ਪਰਮ ਵੱਡਾ ਜੋ ਸੱਚ ਸਰੂਪ ਸੁਖ ਹੈ ਆਤਮ ਆਨੰਦ ਉਹਨੂੰ ਪਾ ਲਏਗਾ
ਹਰ ਜਾਓ ਤਾਂ ਪ੍ਰੇਮ ਲਿਵ ਲਾਵੇ
ਔਰ ਬੋਲੋ ਜੇ ਕਰਕੇ ਤੁਸ ਵਾਹਿਗੁਰੂ ਦੇ ਵਿਚ ਪ੍ਰੇਮ ਨਾਲ ਲਿਵ ਲਾਉਣ ਲੱਗ ਜਾਵੇ ਮੁੜ ਕੇ ਸੰਸਾਰ ਵੱਲੋਂ ਉਲਟ ਕੇ
ਤਾਓ ਅੱਲਾ ਲਹਿ ਲਹਿ ਚਰਨ ਸਮਾਵੇ
ਜੇ ਕਾਜੀ ਤਾਲ ਪਰਮੇਸ਼ਰ ਨੂੰ ਜੋ ਪਵਿੱਤਰ ਰੂਪ ਹੈ ਲੱਗ ਸਕਦਾ ਹੈ ਲਾਹ ਕਰਕੇ ਉਹਦੇ ਚਰਨਾਂ ਚ ਸਮਾ ਜਾਂਦਾ ਚਰਨ ਕੋਈ ਹੈ ਉਹਦੇ ਅਧਿਸ਼ਠਾਨ ਸਰੂਪ ਚਰਨ ਹਨ ਚਰਨ ਜੋ ਆਸਰਾ ਰੂਪ ਹੈ ਸਾਰਿਆਂ ਦਾ ਉਸ ਰੂਪ ਵਿਚ ਸਮਾ ਜਾਂਦਾ ਹੈ ਇਸ ਪ੍ਰਕਾਰ ਅੱਲਾ ਪਰਮੇਸ਼ਰ ਨੂੰ ਲੱਗ ਸਕਦਾ ਹੈ
ਵਾਰ ਵਾਰ ਬਿਸਨ ਸੰਹਾਰ
ਪੰਡਿਤ ਵੈਸ਼ਨੋ ਸੀ ਉਸ ਨੂੰ ਕਹਿੰਦੇ ਹੈ ਵਵੇ ਅੱਖਰ ਦੁਆਰਾ ਵਾਵਾ ਪਾਠ ਹੁੰਦਾ ਬਈ ਕੀ ਉਥੇ ਵਾਵੇ ਨੂੰ ਕਹਿੰਦਾ ਹੈ
ਬਿਸਨ ਸੰਹਾਰ ਬਿਸਨ ਸੰਹਾਰ
ਵਵੇ ਅੱਖਰ ਦੁਆਰਾ ਕਹਿੰਦੇ ਨੇ ਵਾਰ ਵਾਰ ਪੁਨਾ ਪੁਨਾ ਵਿਸ਼ਨ ਜੋ ਬਿਸ ਨਾਮ ਹੈ ਸੰਸਾਰ ਦਾ ਅੰਨ ਨਾਮ ਹੈ ਚੇਸ਼ਟਾ ਦਾ ਜੋ ਕੁੱਲ ਸੰਸਾਰ ਦੀ ਕਿਰਿਆ ਕਰਾਉਣ ਵਾਲਾ ਉਸ ਨੂੰ ਵਾਰ ਵਾਰ ਸੰਭਾਲਣਾ ਕਰੋ
ਬਿਸਨ ਸੰਹਾਰ ਨਾ ਆਵੇ ਹਾਰ
ਇਹ ਗੁਰਦਾਸਪੁਰੀਆਂ ਦੀ ਬੋਲੀ ਚ ਵਵਾਈ ਕਹਿੰਦੇ ਹਨ ਵਿਸ਼ਨ ਪਰਮੇਸ਼ਰ ਜੋ ਵਿਸ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਹੈ ਉਹਨੂੰ ਸੰਭਾਲਣੇ ਕਰਕੇ ਕਦੇ ਹਾਰ ਨੀ ਆਵੇਗੀ
ਬਲ ਬਲ ਜੇ ਬਿਸਨ ਤਨਾ ਜਸ ਗਾਵੇ
ਅਸੀਂ ਬਲਿਹਾਰ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਮਨ ਵਾਣੀ ਸਰੀਰ ਕਰਕੇ ਜਿਹੜੇ ਵਿਸ਼ਨ ਪਰਮੇਸ਼ਰ ਦੇ ਤਨਾ ਪਿਆਰੇ ਪੁੱਤਰ ਹਨ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦਾ ਜਸ ਗਾਉਂਦਾ ਹੈ ਤਨਾ ਨਾਮ ਸਰੂਪ ਹਨ ਜੋ ਵਿਸ਼ਨੂੰ ਪਰਮੇਸ਼ਰ ਦੇ ਉਹਨਾਂ ਦੇ ਨਾਲ ਮਿਲ ਕੇ ਤਨ ਪਿਆਰੇ ਹਨ ਜੋ ਪਰਮੇਸ਼ਰ ਦੇ ਤਨਾ ਜੋ ਪੁੱਤਰ ਹਨ ਉਹਨਾਂ ਦੇ ਨਾਲ ਮਿਲ ਕੇ ਜਸ ਗਾਉਂਦਾ ਹੈ
ਵਿਸ਼ਨ ਮਿਲੇ ਸਭ ਹੀ ਸੱਚ ਪਾਵੇ
ਵਿਸ਼ਨ ਮਿਲੇ ਵਿਸ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲੇ ਪਰਮੇਸ਼ਰ ਨਾਲ ਜਦੋਂ ਮਿਲ ਲੈਂਦੇ ਹਨ ਉਹ ਸਾਰੇ ਸੱਚ ਸੁਖ ਨੂੰ ਰੂਪ ਨੂੰ ਪਾ ਲੈਂਦੇ ਹੈ
ਵਾਵਾ ਵਾਹੀ ਜਾਨੀਏ
ਵਾਵਾ ਅੱਖੇ ਦੁਆਰਾ ਕਹਿੰਦੇ ਹਨ ਇਹ ਮਲਵਈਆਂ ਦੀ ਬੋਲੀ ਇਹ ਵਾਵਾ ਕਹਿੰਦੇ ਹਨ
ਵਾਵਾ ਵਾਹੀ ਜਾਨੀਏ
ਵਾਵੇ ਅੱਖਰ ਦੁਆਰਾ ਕਹਿੰਦੇ ਵਾਹੀ ਜਾਨੀਏ ਵਾਹੀ ਜੋ ਪ੍ਰੇਰਕ ਪਰਮੇਸ਼ਵਰ ਹੈ ਉਸ ਨੂੰ ਜਾਨਣਾ ਕਰੀਏ ਜਿਹੜਾ ਸਾਰਿਆਂ ਦੀ ਖੇਤੀ ਕਰਾਉਣ ਵਾਲਾ ਹੈ ਇਹ ਸੰਸਾਰ ਰੂਪੀ ਜੀ ਦੀ ਖੇਤੀ ਹੈ ਸੋ ਪਰਮੇਸ਼ਵਰ ਕਿਸਾਨ ਹੈ ਹਰ ਆਪ ਕਿਰਸਾਨੀ ਲਾਇਆ ਗੁਰੂ ਨਾਨਕ ਰੂਪ ਹੋ ਕੇ ਜਿਸ ਪ੍ਰਕਾਰ ਮਹਾਰਾਜ ਸਨ ਖੇਤੀ ਕੀਤੀ ਸੀ ਬਾਬੇ ਕਾਲੂ ਨੇ ਰਾਖੇ ਬਿਠਾ ਤੇ ਉਹ ਸਾਰੀ ਪਸ਼ੂਆਂ ਤੇ ਉਜਾੜਤੀ ਵੇਖ ਕੇ ਬਾਬਾ ਬੜਾ ਕਰ ਪਿਆ ਕਹਿਣ ਲੱਗਾ ਤੁਸੀਂ ਨਾ ਮੇਰਾ ਘਰ ਹੀ ਉਜਾੜਤਾ ਸੋ ਇਸ ਪ੍ਰਕਾਰ ਵਾਵਾ ਵਾਹੀ ਜਾਨੀਏ ਵਾਵੇ ਅੱਖਰ ਦੁਆਰਾ ਕਹਿੰਦੇ ਹਨ ਵਾਹੀ ਪ੍ਰੇਰਕ ਜੋ ਪ੍ਰੇਰਕ ਹੈ ਸਾਰਿਆਂ ਦਾ ਉਸ ਨੂੰ ਜਾਣੀਏ ਜਾਨਣਾ ਕਰੀਏ
ਵਾਹ ਜਾਣੇ
ਉਸ ਪਰਮੇਸ਼ਰ ਜੋ ਜਾਣੇਗਾ ਉਹਦਾ ਰੂਪ ਹੀ ਹੋਵੇਗਾ ਜਾਣੇਗਾ ਜਿਵੇਂ ਨਦੀਆਂ ਸਮੁੰਦਰ ਵੇਖਣ ਜਾਂਦੀਆਂ ਉਲਟੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ ਕਿਉਂ ਉਸ ਪਰਮੇਸ਼ਰ ਨੂੰ ਜਾਣ ਕੇ ਉਹਦਾ ਰੂਪ ਹੀ ਹੋ ਜਾਏਗਾ
ਇਹ ਅਰ ਉਹ ਜਦ ਮਿਲੇ
ਇਹ ਜਿਹੜਾ ਜੀਵ ਹੈ ਅਲਪਗ ਆਪ ਨੂੰ ਕਹਾਉਂਦਾ ਉਹ ਜਿਹੜਾ ਈਸ਼ਵਰ ਹੈ ਜਦੋਂ ਇਹਨਾਂ ਦਾ ਆਪੋ ਵਿੱਚ ਮਿਲਾਪ ਹੁੰਦਾ ਹੈ
ਤਬ ਮਿਲਤ ਨਾ ਜਾਣੇ
ਕੋਈ ਮਿਲਿਆ ਨੂੰ ਵੱਖਰੇ ਕਰ ਨਹੀਂ ਜਾਣਦਾ ਤਾਂ ਮਿਲਦਿਆਂ ਹੋਏ ਨੂੰ ਕੋਈ ਦੂਸਰਾ ਬਣ ਕੇ ਨਹੀਂ ਜਾਣ ਸਕਦਾ ਉੱਥੇ ਏਕਤਾ ਹੋ ਜਾਂਦੀ ਹੈ ਹੁਣ ਜੀ ਖੁਦਾ ਦੇ ਭੇਜਣਾ ਕਿਸੇ ਦੇਣ
ਸੱਸਾ ਸੋ ਨੀਕਾ ਕਰ ਸੋ
ਦੋਸੇ ਅੱਖਰ ਦੁਆਰਾ ਕਹਿੰਦੇ ਸੋ ਭਲੀ ਪ੍ਰਕਾਰ ਨੀਕਾ ਅੱਛੀ ਪ੍ਰਕਾਰ ਸੋ ਨੀਕਾ ਜੋ ਸੁੰਦਰ ਪਰਮੇਸ਼ਰ ਹੈ ਨੀਕਾ ਸੋਹਣਾ ਹੈ ਉਹਨੂੰ ਭਲੀ ਪ੍ਰਕਾਰ ਸੋਧੋ ਖੋਜਣਾ ਕਰੋ
ਘੱਟ ਪਰਚਾ ਕੀ ਬਾਤ ਨਰੋ ਦੋ
ਇਹ ਘੱਟ ਹਿਰਦੇ ਚ ਪ੍ਰੇਮ ਦਾ ਪਰਚਾ ਵਾਹਿਗੁਰੂ ਨਾਲ ਜਦੋਂ ਪੈ ਜੇ ਸਾਜ ਕਹੋ ਸੁਣਦੇ ਹੋ ਸਵੈ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰੋ ਪਾਇਓ ਜਿਵੇਂ ਹੋਰਨਾਂ ਚੀਜ਼ਾਂ ਚ ਪ੍ਰੇਮ ਕਰਦੇ ਨਾ ਹਿਰਦੇ ਚ ਕਿਉਂ ਹਿਰਦੇ ਚ ਉਹ ਪਰਮੇਸ਼ਰ ਹੈ ਉਹਦੇ ਨਾਲ ਪਰਚਾ ਪਾ ਲਓ ਚਿੱਤ ਦਾ ਪ੍ਰੇਮ ਦਾ ਬਾਤ ਨਰੋਧੋ ਜਿਹੜੀ ਬਾਤ ਵਾਸ਼ਨਾ ਹੈ ਇਹਨੂੰ ਰੋਕ ਲਓ ਅੰਦਰ ਘੱਟ ਹਿਰਦਾ ਜੀ ਦੇ ਪਰਚਿਆ ਨਾ ਜਿਸ ਵਾਸ਼ਨਾ ਤੇ ਉਸ ਵਾਸ਼ਨਾ ਰੋਕਣਾ ਕਰੋ ਤੇ ਘਰ ਦੇ ਅੰਦਰ ਪਰਮੇਸ਼ਰ ਆ ਉਹਦੇ ਨਾਲ ਪ੍ਰੇਮ ਦਾ ਪਰਚਾ ਪਾਓ ਤੇ ਕੀ ਵਾਸ਼ਨਾ ਰੱਖੀ ਬੈਠੇ ਹੋ ਇਹ ਅੰਦਰ ਵਿਸ਼ੇਸ਼ ਕਰਕੇ ਰੋਕ ਦਿਓ
ਘੱਟ ਪਰਚੈ ਜੋ ਉਪਜੈ ਭਾਵ
ਜਦੋਂ ਹਿਰਦੇ ਚ ਪਰਚ ਗਏ ਨਾ ਪ੍ਰੇਮ ਦੇ ਨਾਮ ਚ ਫਿਰ ਵਾਹਿਗੁਰੂ ਦਾ ਪ੍ਰੇਮ ਪੈਦਾ ਹੋਵੇਗਾ ਪ੍ਰੇਮ ਕਰਕੇ ਵਾਹਿਗੁਰੂ ਦੀ ਪ੍ਰਾਪਤ ਘੱਟ ਪਰਚੈ ਜਦੋਂ ਘੱਟ ਹਿਰਦੇ ਦੇ ਵਿੱਚ ਪਰਚਾ ਪ੍ਰੇਮ ਦਾ ਪੈ ਗਿਆ ਤਾਂ ਭਾਵ ਪ੍ਰਕਾਸ਼ ਹੋਵੇਗਾ ਉਸਦੇ ਸਰੂਪ ਦਾ ਕੋਟ ਸੂਰ ਨਾਨਕ ਪ੍ਰਕਾਸ਼
ਪੂਰ ਰਹਿਆ ਤਹਿ ਤਿਰ ਭਵਨ ਰਾਵ
ਇਹ ਪ੍ਰਕਾਸ਼ ਹੋਵੇਗਾ ਇਹ ਪੂਰ ਰਹਿਆ ਤਹਿ ਤਿਰ ਭਵਨ ਰਾਵ ਤਿੰਨਾਂ ਭਵਨਾਂ ਦਾ ਜਿਹੜਾ ਰਾਜਾ ਪ੍ਰਕਾਸ਼ ਸਰੂਪ ਪਰਮੇਸ਼ਵਰ ਹੈ ਉਹ ਸਾਰੇ ਹੀ ਪੂਰਨ ਹੋ ਰਿਹਾ ਵਿਆਪਕ ਹੋ ਰਿਹਾ ਐਸਾ ਗਿਆਨ ਹੋ ਜਾਏਗਾ ਐਸਾ ਪ੍ਰਕਾਸ਼ ਹੋ ਜਾਏਗਾ
ਖੱਖਾ ਖੋਜ ਪਰੈ ਜੋ ਕੋਈ
ਖੱਖੇ ਅੱਖਰ ਵਾਲਾ ਹਜ਼ੂਰ ਕਹਿੰਦੇ ਹਨ ਹੈ ਤਾਂ ਪਰਮੇਸ਼ਰ ਪ੍ਰਾਪਤ ਹੋਣੇ ਯੋਗ ਪਰ ਜੇਕਰ ਕੋਈ ਖੋਜ ਉਸ ਦੇ ਜੇ ਕੋਈ ਉਹਦੀ ਖੋਜ ਵਿੱਚ ਗੁਰਾਂ ਦੁਆਰਾ ਪੈ ਜਾਵੇ
ਜੋ ਖੋਜੈ ਸੋ ਬਹੁਰ ਨਾ ਹੋ
ਜਿਹੜਾ ਖੋਜ ਕਰਨਾ ਉਹਦਾ ਰੂਪ ਹੀ ਉਲਟ ਕੇ ਹੋ ਜਾਂਦਾ ਉਹ ਵੱਖਰਾ ਬਾਹਰੋਂ ਫੇਰ ਨਹੀਂ ਹੁੰਦਾ ਕੋਈ ਆਪਾ ਭਾਵ ਨਹੀਂ ਜਾਂਦਾ ਆਪ ਤੂੰ ਹੀ ਮੈਂ ਨਾ ਹੀ ਵਾਲੀ ਹਾਲਤ ਹੋ ਜਾਂਦੀ ਹੈ
ਖੋਜ ਬੂਝ ਜੋ ਕਰੈ ਵਿਚਾਰ
ਜਿਹੜਾ ਗੁਰਾਂ ਨੂੰ ਬੂਝ ਪੁੱਛ ਕਰਕੇ ਵਾਹਿਗੁਰੂ ਦਾ ਭਗਤੀ ਸਾਹਿਬ ਗਿਆਨ ਦੁਆਰਾ ਖੋਜ ਕਰੇ
ਖੋਜ ਬੂਝ ਜੋ ਕਰੈ ਵਿਚਾਰ
ਜਦੋਂ ਵਿਚਾਰ ਕਰੇਗਾ ਆਪਣੇ ਹਿਰਦੇ ਵਿੱਚ
ਸੌ ਪਾਂਡਰ ਕਰਕ ਨਾ ਲਾਵੇ ਬਾਹਰ
ਉਸ ਵੇਲੇ ਸੰਸਾਰ ਸੰਬੰਧਿਤ ਕਰਦਾ ਹੋਇਆ ਬਾਹਰ ਦੇਰ ਨਹੀਂ ਲਾਵੇਗਾ ਮੁਕਤ ਹੋ ਜਾਏਗਾ
ਸੱਸਾ ਸੂ ਸਹਿ ਸੀਜ ਸਵਾਰ
ਸੱਚੇ ਅੱਖਰ ਦੁਆਰਾ ਕਹਿੰਦੇ ਉਹ ਪਰਮੇਸ਼ਰ ਦਾ ਸ਼ਾਹ ਪਾਤਸ਼ਾਹ ਪਤੀ ਹੈ ਅਤੇ ਇਸ ਜੀਵ ਨੂੰ ਚਾਹੀਦਾ ਅੰਤਾ ਕਰਨ ਰੂਪੀ ਸੇਜਿਆ ਸਰਦਾ ਦੇ ਨਾਲ ਸਵਾਰ ਨਾ ਕਰੇ ਮਨ ਬੁੱਧ ਚਿੱਤ ਹੰਕਾਰ ਜਿਹੜੇ ਹਨਗੇ ਚਾਰੇ ਪਾਵੇ ਬਣਾਵੇ ਇਹਨਾਂ ਦੀਆਂ ਜਿਹੜੀਆਂ ਬਿਰਤੀਆਂ ਉਹ ਬਾਹੀਆਂ ਤੇ ਸੇਰਵੇ ਬਣਾਵੇ ਪ੍ਰੇਮ ਦੇ ਬਾਣ ਨਾਲ ਬੁਣੇ ਤੁਲਤਾ ਦੀ ਤੁਲਾਈ ਵਿਛਾਵੇ ਸਮਤਾ ਦਾ ਵਿਛਾਉਣਾ ਵਿਛਾਵੇ ਰਾਗ ਦਾ ਖਾਦਕਾਂ ਦਾ ਤਿਆਗ ਰੂਪ ਇਹਦੇ ਤੇ ਸਬਦ ਸੁਭਾ ਸੁਭ ਵਿਸ਼ਿਆਂ ਦਾ ਤਿਆਗ ਰੂਪ ਫੁੱਲ ਅਰਪਣਾ ਕਰੇ ਭਗਤੀ ਰੂਪ ਸਿਰੋਪਾਸ ਹੋਵੇ ਸਿਰਪੋਸ ਹੋਵੇ ਉੱਪਰ ਇਸੇ ਪ੍ਰਕਾਰ ਚਾਰੇ ਮਹਾਂਵਾਕ ਰੂਪ ਇਸਦੇ ਸੇਜ ਬੰਦ ਹੋਣ ਇਸ ਪ੍ਰਕਾਰ ਦੀ ਸਰਦਾ ਰੂਪੀ ਸੇਜਿਆ ਸੋ ਸਹਿਪਤੀ ਪਰਮੇਸ਼ਰ ਦੇ ਵਾਸਤੇ ਉਹਦੀ ਪ੍ਰਾਪਤੀ ਵਾਸਤੇ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਇਹ ਸਵਾਰ ਨਾ ਕਰੇ
ਸੋਈ ਸਹੀ ਸੰਦੇਹ ਨਿਵਾਰੈ
ਉਹ ਸਾਧ ਸੰਗ ਜੀ ਸਹੀ ਸੱਚੀ ਸਖੀ ਹੈ ਉਹਦੇ ਸੰਸੇ ਨੂੰ ਮਹਾਰਾਜ ਸਾਹਿਬ ਮੇਟ ਦਿੰਦੇ ਹੈ ਉਹ ਜੰਮਣ ਮਰਨ ਦਾ ਸੰਸਾ ਮੇਟ ਕੇ ਅਭੇਦ ਹੋ ਜਾਂਦੀ ਹੈ ਵਾਹਿਗੁਰੂ ਵਿੱਚ
ਅਲਪ ਸੁਖ ਸਾਧ ਪਰਮ ਸੁਖ ਪਾਵਾ
ਜਿਹੜੇ ਵੇਖਣ ਸੁਣਨ ਸੁੰਘਣ ਦੇ ਸੁਕਸ ਦੇ ਸੁਖ ਹੈ ਤੁਛ ਸੁਖ ਹੈ ਵਿਸ਼ੇ ਸੁਖ ਅਲਪ ਨੂੰ ਛੱਡ ਕੇ ਪਰਮ ਸੁਖ ਜੋ ਵੱਡਾ ਆਨੰਦ ਹੈ ਜਿਸ ਆਨੰਦ ਦੇ ਤੁਲ ਕੋਈ ਆਨੰਦ ਨਹੀਂ ਜਿਸ ਆਨੰਦ ਨੂੰ ਪਾ ਕੇ ਮਨੀ ਸਿੰਘ ਜੀ ਬੰਦ ਬੰਦ ਕਟਾ ਕੇ ਦੇਹ ਤੋਂ ਵਧੇ ਬੈਠੇ ਹੈ ਜਿਸ ਆਨੰਦ ਚ ਬੈਠੇ ਹੋਏ ਭਾਈ ਮਤੀ ਦਾਸ ਜੀ ਆ ਰਹੇ ਨਾ ਚੀਰੇ ਕੇ ਜਪ ਸਾਹਿਬ ਦਾ ਪਾਠ ਫੇਰ ਵੀ ਹੋ ਹੀ ਜਾਂਦਾ ਹੈ ਇਹ ਹੈ ਵੱਡਾ ਸੁਖ ਸਰੀਰ ਨੂੰ ਕੋਈ ਚੀਰੀ ਜਾਵੇ ਤਾਂ ਪੀੜ ਨਹੀਂ ਹੈ ਜੇ ਕੋਈ ਪੂਜੀ ਜਾਵੇ ਤਾਂ ਸੁਖ ਨਹੀਂ ਇਉਂ ਵੱਡਾ ਸੁਖ ਆਤਮ ਆਨੰਦ ਦਾ ਛੋਟਾ ਵਿਸ਼ੇ ਸੁਖ ਛੱਡ ਕੇ ਪਰਮ ਸੁਖ ਦੇ ਤਾਂ ਹੀ ਪਾਉਣਾ ਕਰੋ
ਤਵ ਇਹ ਤ੍ਰੀ ਹੈ ਉਹ ਕੰਤ ਕਹਾਵਾ
ਉਹਨੂੰ ਇਹ ਕਹਿੰਦੇ ਸਤਰੀ ਹੈ ਭਗਤ ਹੈ ਪਰਮੇਸ਼ਰ ਦੀ ਇਸਤਰੀ ਹੈ ਉਹ ਕੰਤ ਇਹ ਤਾਂ ਇਹ ਉਸਦੀ ਪਟਰਾਣੀ ਜਿਵੇਂ ਰਾਜੇ ਦੀ ਉਹ ਕਹਾ ਸਕਦੀ ਹੈ ਜਿਹਦੇ ਅੰਦਰ ਹੱਥ ਜੋੜ ਕੇ ਸੇਵਾ ਕਰਨ ਦੀ ਜਾਚ ਹੋਵੇ ਇਸੇ ਪ੍ਰਕਾਰ ਤਵੋ ਤ੍ਰੀ ਤਵੇ ਤ੍ਰੀ ਉਦੋਂ ਇਹ ਜੀਵ ਉਸਦੀ ਪਟਰਾਣੀ ਬਣੇਗਾ ਤੇ ਉਹ ਇਸਦਾ ਕੰਤ ਕਹਾਵੇਗਾ ਪਰਮੇਸ਼ਰ ਸਾਖੀ ਚੇਤਨ ਕੰਤ ਹੋਵੇਗਾ ਭਾਸ਼ ਬਿਰਤੀ ਇਸਤਰੀ ਹੋਵੇਗੀ ਤਬ ਇਹ ਤ੍ਰੀ ਉਹ ਕੰਤ ਕਹਾਵਾ ਉਦੋਂ ਇਹ ਇਸਤਰੀ ਹੈ ਭਗਤ ਹੈ ਉਹ ਕੰਤ ਹੈ ਪਤੀ ਹੈ ਇੱਕ ਹੋਤ ਹੀ ਰਹਿ ਜੂਗੀ ਇੱਕੋ ਹੀ ਰੂਪ ਹੋ ਜਾਣਗੇ ਉਲਟ ਕੇ
ਹਾ ਹਾ ਹੋਤ ਹੋਏ ਨਹੀਂ ਜਾਨ
ਇਹ ਅੱਖਰ ਦੁਆਰਾ ਕਹਿੰਦੇ ਹੋ ਤਾਂ ਸਕਦਾ ਹੈ ਪਰਮੇਸ਼ਰ ਵਿੱਚ ਮਿਲ ਕੇ ਇੱਕ ਪਰ ਇਹਨੂੰ ਹੋਣਾ ਜਾਣਿਆ ਹੀ ਨਹੀਂ ਹੈ ਉਸ ਪਾਸੇ ਲੱਗਦਾ ਹੀ ਨਹੀਂ ਹੈ ਇਹ
ਜਦ ਹੀ ਹੋਏ ਤਬ ਹੈ ਮਨ ਮਨ
ਜਦੋਂ ਭਾਈ ਉਸ ਪਰਮੇਸ਼ਰ ਦੀ ਸਰਦਾ ਦੇ ਅੰਦਰ ਹੋਵੇ ਜਦੋਂ ਉਸ ਪਰਮੇਸ਼ਰ ਦੇ ਧਿਆਨ 'ਚ ਜੁੜਿਆ ਹੋਇਆ ਹੋਵੇ ਜਦੋਂ ਇਹ ਉਹਦਾ ਰੂਪ ਹੀ ਹੋ ਜੇ ਮਨ ਮੰਨ ਜਾਵੇ ਤਾਂ ਹੁੰਦਾ ਹੈ ਜਦੋਂ ਹੋ ਜੇ ਉਦੋਂ ਫਿਰ ਮਨ ਮੰਨ ਜਾਂਦਾ ਹੈ ਕਿ ਪੂਰਨ ਇਹਦੀ ਹਉਮੈ ਹੈ ਨਹੀਂ ਹਉਮੈ ਵਿੱਚੋਂ ਜਾ ਕੋਈ ਨਾ ਆਖੇ ਘੱਟ ਹਉਮੈ ਜਾਈ ਹੈ ਜਦੋਂ ਹਉਮੈ ਚਲੀ ਜਾਂਦੀ ਹੈ ਜਦੋਂ ਇਹ ਹੋ ਜਾਂਦਾ ਹੈ ਉਦੋਂ ਹੀ ਸਾਡਾ ਮਨ ਮੰਨਦਾ ਕਿ ਪਰਮੇਸ਼ਰ ਦਾ ਰੂਪ ਹੋ ਗਿਆ ਹੁਣ
ਹੈ ਤਾਂ ਉਹ ਸਹੀ ਲਖੈ ਜੋ ਕੋਈ
ਹੈ ਤਾਂ ਭਾਈ ਸਹੀ ਸੱਚਾ ਉਹ ਪਰਮੇਸ਼ਰ ਸਹੀ ਉਹ ਸਖੀ ਹੈ ਪਰਮੇਸ਼ਰ ਦੀ ਜੇ ਕੋਈ ਲਖਣਾ ਕਰੇ ਨਿਸ਼ਚੇ ਕਰਕੇ ਹੈ ਤਾਂ ਸਹੀ ਉਹਦਾ ਰੂਪ ਹੀ ਇਹ
ਤਬ ਉਹੀ ਉਹ ਇਹੋ ਨਾ ਹੋਈ
ਜਦੋਂ ਇਹ ਗਿਆਨ ਲਵੇ ਉਦੋਂ ਉਹੋ ਹੀ ਉਹ ਪਰਮੇਸ਼ਰ ਰਹਿ ਜਾਂਦਾ ਇਹ ਨਹੀਂ ਰਹਿੰਦਾ ਇਹ ਜੀਵ ਜਿਹੜਾ ਹੈ ਅਲਪੱਗ ਜੰਮਣ ਮਰਨ ਚਾਉਣ ਜਾਣ ਵਾਲਾ ਇਹ ਨਹੀਂ ਰਹਿੰਦਾ ਉਸ ਵੇਲੇ ਜਬ ਹਾਂ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਉਦੋਂ ਮਹਾਰਾਜ ਤੁਸੀਂ ਆਪ ਹੀ ਅਸੀਂ ਕੁਛ ਨਹੀਂ ਹਾਂ ਇਸ ਪ੍ਰਕਾਰ ਤੋਂ ਉਦੋਂ ਉਹ ਚੇਤਨ ਹੀ ਚੇਤਨ ਰਹਿ ਜਾਂਦਾ ਇਹ ਜੀਵ ਭਾਗ ਨਹੀਂ ਹੁੰਦਾ ਫਿਰ
ਲਿਓ ਲਿਓ ਕਰਤ ਫਿਰੈ ਸਭ ਲੋਕ
ਇਹ ਕਬੀਰ ਜੀ ਏਡਾ ਆਨੰਦ ਹੈ ਪਰਮੇਸ਼ਰ ਦਾ ਸਾਰੇ ਕਿਉਂ ਨਹੀਂ ਪ੍ਰਾਪਤ ਕਰਦੇ ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ
ਲਿਓ ਲਿਓ ਕਰਤ ਫਿਰੈ ਸਭ ਲੋਕ
ਇਹ ਭਾਈ ਸੰਸਾਰ ਦੇ ਲੋਕ ਜਿਹੜੇ ਇੰਨੇ ਪਦਾਰਥ ਲਿਓ ਲੈ ਲਵਾਂ ਮੈਂ ਇੰਨੇ ਪਦਾਰਥ ਲੈ ਲਏ ਹੈ ਇੰਨਾ ਹੋਰ ਲੈ ਲਵਾਂ ਜਿਵੇਂ ਤਾਂ ਲਉ ਲਉ ਤੂੰ ਤੂੰ ਕਰਦੇ ਹੀ ਰਹਿੰਦੇ ਹੈ ਇਉਂ ਪਦਾਰਥਾਂ ਦੇ ਲੈਣ ਵਾਸਤੇ ਆਹ ਪਦਾਰਥ ਲੈ ਲਵਾਂ ਆਹ ਪਦਾਰਥ ਲੈ ਲਵਾਂ ਇਉਂ ਇਹਨਾਂ ਦਿਨ ਤ੍ਰਿਸ਼ਨਾ ਦੀ ਲਿਬ ਲੱਗੀ ਰਹਿੰਦੀ ਹੈ ਸਭ ਲੋਕ ਇੰਨੇ ਪਦਾ ਇਹਦੇ ਵੀ ਮੈਂ ਪਦਾਰਥ ਲੈ ਲਵਾਂ ਇਹਦੇ ਮਿਰਕੇ ਹੀ ਮੇਰੇ ਹੀ ਹੋ ਜਾਣ ਮੈਂ ਲੈ ਲਵਾਂ ਇਉਂ ਕਰਦੇ ਫਿਰਦੇ ਸਾਰੇ ਲੋਕ ਤ੍ਰਿਸ਼ਨਾ ਵਿੱਚ
ਆ ਕਾਰਨ ਵਿਆਪੈ ਬਹੁਤ
ਇਸ ਮਾਇਆ ਦੀ ਲਉ ਲਉ ਕਰਨ ਚ ਕਿ ਮੈਂ ਇਹ ਲੈ ਲਵਾਂ ਪਦਾਰਥ ਇਹਦਾ ਮਿਟਕੇ ਮੇਰੇ ਹੀ ਹੋ ਜੇ ਇਸ ਕਾਰਨ ਕਰਕੇ ਇਹਨਾਂ ਨੂੰ ਜੰਮਣ ਮਰਨ ਦੇ ਸੋਗ ਵਾਲੇ ਚਿੰਬੜੇ ਰਹਿੰਦੇ ਹਨ
ਲਖਮੀ ਵਰ ਸਿਉ ਜੋ ਲਿਓ ਲਾਵੈ
ਲਖਮੀ ਮਾਇਆ ਦਾ ਜੋ ਪਤੀ ਪਰਮੇਸ਼ਰ ਹੈ ਉਹਦੇ ਨਾਲ ਜੇ ਪੁਰਸ਼ ਲਿਵ ਲਾ ਲਵੇ
ਸੋਗ ਮਿਟੈ ਸਭ ਹੀ ਸੁਖ ਪਾਵੇ
ਇਹਦੇ ਸਾਰੇ ਸੋਗ ਵਿਯੋਗ ਕਰਕੇ ਜਿਹੜੇ ਹੈ ਸੋਕ ਮਾਤਰ ਹੋ ਕੇ ਧਰਤੀ ਸ਼ੋਕ ਮਾਤਰ ਆਤਮਿਤ ਸਾਰਾ ਸੋਗ ਮਿਟ ਜਾਏ ਸਦਾ ਸੁਖੀ ਸਭ ਸੁਖਾਂ ਦੇ ਵਿੱਚ ਸੁਖ ਰੂਪ ਪਰਮੇਸ਼ਰ ਨੂੰ ਪਾ ਲਵੇ
ਖੱਖਾ ਖਿਰਤ ਖਪਤ ਗਏ ਕੇਤੇ
ਖੱਖੇ ਅੱਖਰ ਦੁਆਰਾ ਕਹਿੰਦੇ ਸਾ ਖਾ ਅੱਖਰ ਮਗਰੋਂ ਉਚਾਰਦੇ ਹੁੰਦੇ ਹਨ ਉਹਨਾਂ ਨੂੰ ਲੈਂਦੇ ਹਨ ਹਾਂਜੀ
ਖੱਖਾ ਖਿਰਤ ਖਪਤ ਗਏ ਕੇਤੇ
ਖੱਖੇ ਅੱਖਰ ਦੁਆਰਾ ਕਹਿੰਦੇ ਖਿਰਤ ਖਿਰ ਜਾਣ ਵਾਲਾ ਕੌਣ ਹੈ ਸੰਸਾਰ ਜਿਹੜਾ ਸੰਸਾਰ ਖੜਦਾ ਹੀ ਜਾਂਦਾ ਹੈ ਕਾਲ ਰੂਪੀ ਵਰਖਾ ਦੇ ਨਾਲ ਢਹਿੰਦਾ ਹੀ ਜਾ ਰਿਹਾ ਹੈ ਇਸ ਖੱਖੇ ਖਿਰਤ ਖਿਰਤ ਖਿਰ ਜਾਣ ਵਾਲੇ ਸੰਸਾਰ ਵਿੱਚ ਲਾਕੇ ਖਪਤ ਗਏ ਕੇਤੇ ਕਿਤਨੇ ਖਪ ਗਏ ਹਨ ਪਿਛਲੇ ਉਹਨਾਂ ਦਾ ਅੰਤ ਨਹੀਂ ਇੰਨੇ ਹੋ ਚੁੱਕੇ ਹਨ
ਖਿਰਤ ਖਪਤ ਅਜੂ
ਨਹਿ ਖਿਰ ਜਾਣ ਵਾਲੇ ਸੰਸਾਰ ਦੇ ਵਿਸ਼ਿਆਂ ਚ ਅਜੇ ਵੀ ਖਪੀ ਹੀ ਜਾਂਦੇ ਹੈ ਅੱਜ ਚੇਤੇ ਨਹੀਂ ਕਰਦੇ ਫਰੀਦਾ ਕਿੱਥੇ ਪੈਂਦੇ ਮਾਪਿਆ ਜਿੰਨੀ ਤੂੰ ਜਾਣੇ ਉਹ ਤੈ ਪਾਸੋਂ ਲੱਭ ਗਏ ਤੂੰ ਅਜੇ ਨਾ ਪਤੀਣੇ ਉਹ ਅਜੇ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਹੈ
ਅਬ
ਜਗ ਜਾਣ ਵਾਲੇ ਪਦਾਰਥ ਪੈ ਕੇ ਖਪਤ ਖਾ ਪੀ ਰਿਹਾ ਹੈ
ਅਬ ਜਗ ਜਾਣ ਜੋ ਮਨਾ ਰਹੇ
ਅਬ ਇਸ ਕਾਲ ਵਿੱਚ ਗੁਰੂ ਸਾਹਿਬ ਦੇ ਉਦੇਸ਼ ਦੁਆਰਾ ਜਗਤ ਨੂੰ ਮਿੱਥਿਆ ਜਾਣ ਕਰਕੇ ਜੇ ਕਰਕੇ ਇਹਦੀ ਵਾਸ਼ਨਾ ਵੱਲੋਂ ਮਨਾ ਹੋ ਰਹੇ ਰੁਕ ਰਹੇ ਮਨ ਰਹਿਤ ਹੋ ਜਾਵੇ ਇਹਨਾਂ ਸੰਕਲਪਾਂ ਵਿਕਲਪਾਂ ਦੇ ਸੌਣ ਤੋਂ
ਲਹਿ ਕਾ ਬਿਛੜਾ ਤਹਿ ਫਿਰ ਲਹਿ
ਅਬ ਜਗ ਜਾਣ ਜਾਓ ਮਨਾ ਰਹੇ ਪਾਠ ਹੋਏ ਜਾਂ ਉਮਨਾ ਰਹੇ ਕਈ ਪਾਠੀ ਕਰਦੇ ਹੈ ਕਿਰਿਆ ਪਦ ਅਰਥੋ ਕਰਦੇ ਹੈ ਜੋ ਮਨਾ ਰਹੇ ਪਾਠ ਮਹਾਂਪੁਰਖਾਂ ਦੱਸਿਆ ਆਵੇ ਸੰਸਾਰ ਨੂੰ ਨਾਸ਼ਵੰਤ ਜਾਣ ਕੇ ਜਿਹੜਾ ਇਹਦੇ ਵੱਲੋਂ ਮਨਾ ਹੋ ਰਹੇ ਰੁਕ ਰਵੇ ਇਸ ਪਾਸੇ ਨਾਮ ਮਨ ਨੂੰ ਜੋੜੇ
ਲਹਿ ਕਾ ਬਿਛੜਾ ਤਹਿ ਫਿਰ ਲਹਿ
ਜਿਸ ਪਰਮੇਸ਼ਰ ਵੱਲੋਂ ਇਹ ਬਿਛੜਿਆ ਹੋਇਆ ਹੈ ਵਾਸ਼ਨਾ ਦਾ ਵੱਡਾ ਹੋਇਆ ਆਵਾਗਮਨ ਪਿਆ ਹੋਇਆ ਹੈ ਉਸੇ ਸਰੂਪ ਦੇ ਗੁਰਾਂ ਦੇ ਉਪਦੇਸ਼ ਦੁਆਰਾ ਵੀ ਇਸਦੀ ਲੈ ਲਵੇ ਟਿਕ ਜਾਵੇ
ਬਾਵਨ ਅੱਖਰ ਜੋੜੇ ਆਨ
ਵੀਰ ਜੀ ਕਹਿੰਦੇ 52 ਅੱਖਰ ਜਿਹੜੇ ਹਨ ਦੁਨੀਆਂ ਦੇ ਲੋਕਾਂ ਨੇ ਆਣ ਕੇ ਸੰਸਾਰ ਵਿੱਚ ਜੋੜੇ ਹੈ ਕੋਈ ਖਿੱਤਾਂ ਦੀ ਗਿਣ ਚ ਲਾ ਦਿੰਦਾ ਅੱਖਰਾਂ ਚ ਕੋਈ ਦੁਨੀਆਂ ਦੇ ਹਿਸਾਬ ਕਿਤਾਬ ਚ ਲੱਗਾ ਰਹਿੰਦਾ ਦੁਆਇਤ ਵਿੱਚ ਹੀ ਸਾਰਿਆਂ ਨੂੰ 52 ਅੱਖਰ ਆ ਕੇ ਜੋੜੇ ਹਨ
ਸਕਿਆ ਨਾ ਅੱਖਰ ਏਕ ਪਛਾਣ
ਅੱਖਰ ਰੂਪ ਪਰਮੇਸ਼ਰ ਨੂੰ ਕੋਈ ਵੀ ਨਹੀਂ ਪਛਾਣ ਸਕਿਆ ਜਿਹਨਾਂ ਨੇ ਦੁਆਇਤ ਵਿੱਚ ਹੀ 52 ਅੱਖਰ ਜੋੜ ਛੱਡੇ ਹੈ ਸੰਸਾਰ ਦੇ ਆਉਣ ਜਾਣ ਵਾਲੇ ਵਿੱਚ ਪਸਾਰੇ ਚ ਜਿਹਨਾਂ ਅੱਖਰਾਂ ਨੂੰ ਜੋੜ ਛੱਡਿਆ ਹੈ ਅਸੀਂ ਤਾਂ 52 ਅੱਖਰ ਜਿਹੜੇ ਹੈ ਉਸ ਪਰਮੇਸ਼ਰ ਚ ਲਿਆਉਣ ਵਾਸਤੇ ਜੋੜੇ ਹੈ ਜਿਨ੍ਹਾਂ ਨੇ ਨਹੀਂ ਦੁਆਇਤ ਵਿੱਚ ਜੋੜੇ ਹੈ ਉਹ ਸਕਿਆ ਨਾ ਅੱਖਰ ਏਕ ਪਛਾਣ ਕੋਈ ਅੱਖਰ ਦੇ ਭੇਸ ਨੂੰ ਵੀ ਨਹੀਂ ਪਛਾਣ ਸਕਿਆ। ਰਾਮ ਲਖਮੀ ਜੋ ਸਿਧਾਂਤ ਦੱਸਿਆ ਹੈ ਉਹ ਇੱਕ ਅੱਖਰ ਦੇ ਉਦੇਸ਼ ਤੋਂ ਵੀ ਵਾਂਝਾ ਰਹਿ ਗਿਆ। 52 ਅੱਖਰ ਜੋੜੇ ਆਣ, 52 ਅੱਖਰ ਜਿਹੜੇ ਹੈ ਜਿਨ ਆਣ ਹੋਰ ਪਸਾਰੇ ਵਿੱਚ ਜੋੜ ਛੱਡੇ ਆ ਵਰਤੋਂ ਵਿੱਚ, ਸਕਿਆ ਨਾ ਅੱਖਰ ਇੱਕ ਅੱਖਰ ਪਰਮੇਸ਼ਰ ਨੂੰ ਨਹੀਂ ਉਹ ਪਛਾਣ ਸਕਿਆ।
ਸਤ ਕਾ ਸ਼ਬਦ ਕਬੀਰਾ ਕਹੇ,
ਜੀ ਕਹਿੰਦੇ ਤਾਂ ਸਤ ਸਰੂਪ ਦਾ ਸ਼ਬਦ ਉਪਦੇਸ਼ ਇਹ 52 ਅੱਖਰ ਉਸ ਪਰਮੇਸ਼ਰ ਚ ਆਣ ਸ਼ਰਨ ਵਿੱਚ ਲਿਆਉਣ ਵਾਸਤੇ ਜੋੜੇ ਹੈ, ਜਿਨ੍ਹਾਂ ਨੂੰ ਜੋੜਿਆ ਸ਼ਰਨ ਚ ਲਿਆ ਕੇ ਉਹ ਸਕਿਆ ਨਾ ਅੱਖਰ ਇੱਕ ਪਛਾਣ, ਉਹ ਇੱਕ ਵੀ ਦੁਆਇਤ ਵਾਲਾ ਅੱਖਰ ਨਹੀਂ ਪਛਾਣ ਸਕਿਆ, ਦੁਆਇਤ ਵਿੱਚ ਹੀ ਜੋੜਿਆ ਹੈ ਉਹਨਾਂ ਨੇ।
ਸਤ ਕਾ ਸ਼ਬਦ ਕਬੀਰਾ ਕਹੇ,
ਜੀ ਕਹਿੰਦੇ ਸੀ ਤਾਂ 22 ਸਤ ਦਾ ਉਪਦੇਸ਼ ਕਹਿੰਦੇ ਇਸ ਪਵਿੱਤਰ ਬਾਣੀ ਵਿੱਚ।
ਪੰਡਿਤ ਹੋਏ ਤੋ ਅਨਭੈ ਰਹੇ,
ਸਤ ਸਰੂਪ ਦਾ ਜੋ ਸ਼ਬਦ ਉਪਦੇਸ਼ ਹੈ ਉਸ ਦਾ ਕਥਨ ਕਰਦੇ ਆ ਕਬੀਰ ਜੀ ਕਹਿੰਦੇ, ਜਿਹੜਾ ਪੰਡਿਤ ਵਿਦਵਾਨ ਹੋਵੇਗਾ, ਪੰਡਾ ਬੁੱਧੀ ਜਿਹਨਾਂ ਤਤ ਸਰੂਪ ਦੇ ਜਨ ਨੂੰ ਕੁਸ਼ਲ ਹੋਵੇ, ਐਸਾ ਪੰਡਿਤ ਜਿਹੜਾ ਹੈ ਉਹ ਅਨੁਭਵ ਸਰੂਪ ਜੀ ਟੀਕਾ ਰਹੇਗਾ। ਸੁਤੇ ਸਿੰਘ ਪ੍ਰਕਾਸ਼ ਸਰੂਪ ਜੀ ਅਨੁਭਵ ਸਰੂਪ ਹੈ, ਆਪਣੇ ਆਪ ਤੋਂ ਪ੍ਰਕਾਸ਼ਵਾਨ ਸਭ ਪ੍ਰਕਾਰ ਦੇ ਭੈਣ ਤੋਂ ਰਹਿਤ ਜਿਹੜਾ ਸਰੂਪ ਹੈ, ਜੋ ਵਿਦਵਾਨ ਤਤ ਗਿਆਨੀ ਹੋਵੇਗਾ ਉਹ ਅਨੁਭਵ ਸਰੂਪ, ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਉਹ ਅਨੁਭਵ ਸਰੂਪ ਜੀ ਟੀਕਾ ਰਹੇਗਾ ਸਤ ਗਿਆਨ ਸਰੂਪ ਚ।
ਪੰਡਿਤ ਲੋਕ ਹੈ ਕਹੋ ਵਿਓਹਾ,
ਬਿਹਾਰੀ ਲੋਕ ਪੰਡਿਤ ਹੈ, ਉਹਨਾਂ ਲੋਕਾਂ ਨੂੰ ਤਾਂ ਵਿਹਾਰ ਹੀ ਸਮਝਿਆ ਹੋਇਆ, ਕਦੇ ਲੂਣ ਵੇਚ ਲਿਆ, ਕਦੇ ਤੇਲ ਵੇਚ ਲਿਆ, ਕਦੇ ਉਹਨਾਂ ਦਾ ਸੂਟ ਖਾਤਾ ਲਿਖ ਲਿਆ, ਕਦੇ ਰਕਮਾਂ ਜਮ੍ਹਾਂ ਕਰ ਲਈਆਂ, ਇਹ ਉਹਨਾਂ ਨੂੰ ਦੁਨੀਆਂ ਦੇ ਵਿਹਾਰ ਚ ਜੋੜੇ ਹੈ।
ਗਿਆਨਵੰਤ ਕਹੋ ਤਤ ਜੀਚਾ,
ਜਿਹੜੇ ਗਿਆਨਵਾਨ ਹੋਣਗੇ ਉਹਨਾਂ ਨੂੰ ਸਰੂਪ ਦਾ ਵਿਚਾਰ ਇਹਨਾਂ ਅੱਖਰਾਂ ਦਿੱਤਾ, ਆਪ ਕਹਿੰਦੇ ਹਨ
ਜਾ ਕੇ ਜੀਏ ਜੈਸੀ ਬੁੱਧ ਹੋਈ।
ਕਬੀਰ ਜੀ ਕਹਿੰਦੇ ਜਿਸ ਪੁਰਸ਼ ਦੇ ਅੰਦਰ ਜਿਹੀ ਜੀ ਕੋਈ ਮਤ ਹੋਵੇਗੀ,
ਕਹਿ ਕਬੀਰ ਜਾਣੇਗਾ ਸੂ,
ਕਹਿੰਦੇ ਉਸ ਪ੍ਰਕਾਰ ਦਾ ਉਹ ਜਾਣੇਗਾ, ਇਹੀ ਜਿਹੇ ਗੰਗ ਅਕਲ ਹੋਵੇਗੀ। ਜੈਸੀ ਅਸੀਂ ਇੱਥੇ ਕਥਨ ਕੀਤੀ ਹੈ ਨਾ ਮਤ ਇਸ ਬਾਣੀ ਵਿੱਚ, ਜੈਸੀ ਮਤ ਕਥਨ ਕੀਤੀ ਐਸੀ ਬੁੱਧ ਜੇ ਕਿਸੇ ਚ ਹੋਵੇਗੀ,
ਕਹਿ ਕਬੀਰ ਜਾਣੇਗਾ।
ਕਬੀਰ ਸਾਹਿਬ ਜੀ ਕਹਿੰਦੇ ਉਹ ਸੋਈ ਉਸ ਪਰਮੇਸ਼ਰ ਨੂੰ ਜਾਣ ਲਵੇਗਾ, ਉਹਨੂੰ ਵਾਹਿਗੁਰੂ ਦੀ ਸਿੱਖਿਆ ਤਾਂ ਹੋ ਜਾਏਗੀ। ਐਸੀ ਇਹ ਬਾਣੀ ਸਾਹਿਬ ਸਿੰਘ ਜੀ ਪਰਮ ਪਵਿੱਤਰ ਉਚਾਰਨ ਕੀਤੀ ਹੈ ਸਾਹਿਬ ਕਬੀਰ ਜੀ ਨੇ, ਇੱਥੇ 52 ਅੱਖਰੀ 45 ਪੌੜੀਆਂ ਵਿੱਚ ਸਮਾਪਤ ਕੀਤੀ ਹੈ।
ਕਹਿ ਕਬੀਰ ਜਾਣੇਗਾ ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।